ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਵਡਹੰਸ ਮਹੱਲਾ ਪੰਜਵਾਂ ਪ੍ਰਭ ਤਰਨ ਕਾਰਨ ਸਮਰੱਥਾ ਰਾਮ ਰੱਖ ਜਗਤ ਸਗਲ ਦੇਹਥਾ ਰਾਮ ਪ੍ਰਭ ਤਰਨ ਕਾਰਨ ਸਮਰੱਥਾ ਰਾਮ ਰੱਖ ਜਗਤ ਸਗਲ ਦੇਹਥਾ ਰਾਮ ਸਮਰੱਥ ਸਰਨਾ ਜੋਗ ਸੁਆਮੀ ਕਿਰਪਾ ਨਿਤ ਸੁਖਦਾਤਾ ਹਉ ਕੁਰਬਾਨੀ ਦਾਸ ਤੇਰੇ ਜਿਨੇ ਏਕ ਪਛਾਤਾ ਵਰਨ ਚਹਿਨ ਨਾ ਜਾਏ ਲਖਿਆ ਕਥਨ ਤੇ ਅਕਥਾ ਬਿਨਵੰਤ ਨਾਨਕ ਸੁਣੋ ਬਿਨਤੀ ਪ੍ਰਭ ਕਰਨ ਕਾਰਨ ਸਮਰੱਥਾ ਵਰਨ ਚਹਿਨ ਨਾ ਜਾਏ ਲਖਿਆ ਕਥਨ ਤੇ ਅਕਥਾ ਬਿਨਵੰਤ ਨਾਨਕ ਸੁਣੋ ਬਿਨਤੀ ਪ੍ਰਭ ਕਰਨ ਕਾਰਨ ਸਮਰੱਥਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਅਤੁਤ ਪਾਵਨ ਭਗਤ ਵਤਸਲ ਪਰਮਾ ਨਿਧਾਨ ਜੁਗੋ ਜੁਗਾ ਟਲ ਚਰ ਸ਼ਤਰ ਤਖਤ ਦੇ ਮਾਲਕ ਗੁਰਤਾ ਗੱਦੀ ਤੇ ਬਿਰਾਜਮਾਨ ਸ਼ਬਦ ਅਵਤਾਰ ਗਰੀਬ ਨਿਵਾਜ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਬਿਰਾਜਮਾਨ ਗੁਰੂ ਰੂਪ ਪਿਆਰੀ ਸਾਧ ਸੰਤ ਜੀ ਧੰਤਾ ਦੇ ਯੋਗ ਹੋ ਜੋ ਧੰਨ ਸੋਢੀ ਸੁਲਤਾਨ ਪਾਤਸ਼ਾਹ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦੇ ਬਖਸ਼ਿਸ਼ਮਈ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਅਤੇ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਹਾਜ਼ਰੀਆਂ ਭਰ ਕੇ ਆਪਣੇ ਜੀਵਨ ਦੀਆਂ ਇਨ੍ਹਾਂ ਘੜੀਆਂ ਨੂੰ ਸਫਲਿਆਂ ਬਣਾ ਰਹੇ ਹੋ। ਸਾਧ ਸੰਗਤ ਜੀ, ਅੱਜ ਦਾ ਇਹ ਪਾਵਨ ਪਵਿੱਤਰ ਸ੍ਰੀ ਮੁੱਖ ਵਾਕ ਸ਼ਹੀਦਾਂ ਦੇ ਸਰਤਾਜ ਪੰਚਮ ਗੁਰਦੇਵ ਸ਼ਾਂਤੀ ਦੇ ਪੁੰਜ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਮੁਬਾਰਕ ਰਸਨਾ ਤੋਂ ਉਚਾਰਨ ਕੀਤਾ ਹੋਇਆ ਹੈ ਜੋ ਰਾਗ ਵਡਹੰਸ ਦੇ ਵਿਚ ਸਤਿਗੁਰੂ ਜੀ ਨੇ ਸੰਤਾਂ ਦੇ ਵਿਚ ਇਹ ਪਾਵਨ ਪਵਿੱਤਰ ਬਚਨ ਉਚਾਰਨ ਕੀਤੇ ਹਨ। ਇਹ ਪਾਤਸ਼ਾਹ ਜੀ ਦਾ ਸੰਤਾਂ ਦੇ ਵਿਚੋਂ ਤੀਸਰਾ ਸ਼ਬਦ ਹੈ। ਪਹਿਲਾਂ ਦੋ ਸ਼ਬਦ ਹਨ। ਆਰੰਭ ਦੇ ਵਿਚ ਗੁਰਮਿਲ ਲੱਭਾ ਜੀ ਰਾਮ ਪਿਆਰਾ ਰਾਮ, ਦੂਸਰਾ ਕਿਆ ਸੁਣੇ ਦੋ ਕੂੜ ਵੰਜਨ ਪਵਨ ਚਲਾਰਿਆ। ਪਰ ਇਹ ਤੀਸਰਾ ਸ਼ਬਦ ਹੈ ਪ੍ਰਭ ਕਰਨ ਕਾਰਨ ਸਮਰੱਥਾ ਰਾਮ। ਦੂਸਰੇ ਸ਼ਬਦ ਦੇ ਵਿਚ ਸਿਰਲੇਖ ਦੇ ਵਿਚ ਮਹੱਲਾ ਨਹੀਂ ਦਿੱਤਾ ਹੋਇਆ ਹੈ, ਪਰ ਅੰਕਾਂ ਤੋਂ ਉਹਦਾ ਬੋਧ ਹੋ ਜਾਂਦਾ ਹੈ, ਪਤਾ ਚੱਲ ਜਾਂਦਾ ਹੈ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਇਸ ਪਾਵਨ ਪਵਿੱਤਰ ਸ਼ਬਦ ਦੇ ਵਿੱਚ ਉਸ ਪਰਿਪੂਰਨ ਪਰਮਾਤਮਾ ਵਾਹਿਗੁਰੂ ਪਰਮੇਸ਼ਰ ਖੰਡਾਂ ਬ੍ਰਹਿਮੰਡਾਂ ਦੇ ਮਾਲਕ ਦੇ ਚਰਨਾਂ ਦੇ ਵਿੱਚ ਬੇਨਤੀ ਕਰਦੇ ਹਨ ਕਿ ਇਹ ਵਾਹਿਗੁਰੂ ਪਰਮੇਸ਼ਰ ਜੀ ਆਪ ਹਰ ਪ੍ਰਕਾਰ ਦੇ ਨਾਲ ਸਰਬ ਕਲਾ ਕਰਕੇ ਸਮਰੱਥ ਹੋ ਅਤੇ ਜਿਹੜੇ ਜੀਵ ਜੰਤੂ ਹਨ ਉਹਨਾਂ ਨੂੰ ਤੁਸੀਂ ਆਪ ਹੀ ਕਿਰਪਾ ਕਰਕੇ ਆਪਣਾ ਹੱਥ ਦੇ ਕੇ ਔਗਲਾਂ ਤੋਂ ਵਿਪਤਾ ਤੋਂ ਪਾਪਾਂ ਤੋਂ ਆਪ ਹੀ ਰਹਿਮਤ ਕਰਕੇ ਬਚਾ ਲਓ। ਤੁਸੀਂ ਆਪ ਹੀ ਬਚਾਉਣ ਦੇ ਯੋਗ ਹੋ। ਭਾਵੇਂ ਕਿ ਸਤਿਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਆਪ ਹੀ ਪਰਮੇਸ਼ਰ ਹਨ, ਧਰਮ ਗਗਨ ਨਵ ਖੰਡ ਮੈਂ ਜੋਤ ਸਰੂਪੀ ਰਹਿ ਭਰ ਭਨ ਮਥੁਰਾ ਕਛ ਭੇਦ ਨਹੀਂ ਗੁਰ ਅਰਜਨ ਪ੍ਰਤੱਖ ਹਰ। ਪਰ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਫਿਰ ਵੀ ਜਗਿਆਸੂ ਰੂਪ ਹੋ ਕੇ ਬੇਨਤੀ ਕਰਦੇ ਹਨ, ਸਾਨੂੰ ਬੇਨਤੀ ਕਰਨ ਦਾ ਢੰਗ ਸਿਖਾਲਦੇ ਹਨ। ਪਰ ਜਦ ਜੁੜੀਆਂ ਹੋਈਆਂ ਆਤਮਾਵਾਂ ਬੇਨਤੀ ਕਰਦੀਆਂ ਹਨ ਉਹਨਾਂ ਦੀ ਬੇਨਤੀ ਵਾਹਿਗੁਰੂ ਪਰਮੇਸ਼ਰ ਕਬੂਲ ਕਰਦਾ ਹੈ। ਬਿਰਥੀ ਕਦੇ ਨਾ ਹੋ ਗਈ ਜਨ ਕੀ ਅਰਦਾਸ। ਜਿਹੜੇ ਵਾਹਿਗੁਰੂ ਦੇ ਜਨ ਹੁੰਦੇ ਹਨ ਉਹਦੇ ਪਿਆਰੇ ਹੁੰਦੇ ਹਨ ਉਹਨਾਂ ਦੀ ਅਰਦਾਸ ਕਦੇ ਵਾਸਤੇ ਬਿਰਥੀ ਨਹੀਂ ਜਾਂਦੀ ਹੈ। ਭਾਵੇਂ ਸੰਸਾਰ ਦੇ ਜੀਵ ਜਿਹੜਾ ਦੁੱਖ ਪਾਉਂਦੇ ਹਨ ਆਪਣੇ ਕਰਮਾਂ ਕਰਕੇ ਹੀ ਪਾਉਂਦੇ ਹਨ, ਵਾਹਿਗੁਰੂ ਜੀ ਨੇ ਜੋ ਦਾਤਾਂ ਦਿੱਤੀਆਂ ਹਨ ਉਹਨਾਂ ਦੀ ਸਵਰਤੋਂ ਕਰਨ ਦੀ ਬਜਾਏ ਉਹਨਾਂ ਦੀ ਦਵਰਤੋਂ ਕਰਦੇ ਹਨ ਤਾਂ ਫਿਰ ਪੀੜਿਤ ਹੁੰਦੇ ਹਨ ਤਾਂ ਫਿਰ ਦੁਖੀ ਹੁੰਦੇ ਹਨ। ਪਰ ਫਿਰ ਵੀ ਜੋ ਵਾਹਿਗੁਰੂ ਦੇ ਪਿਆਰੇ ਹਨ ਦਇਆ ਦੇ ਘਰ ਦੇ ਵਿੱਚ ਆ ਕੇ ਤਰਸ ਦੇ ਘਰ ਦੇ ਵਿੱਚ ਆ ਕੇ ਉਸ ਮਾਲਕ ਵਾਹਿਗੁਰੂ ਪਰਮੇਸ਼ਰ ਦੇ ਚਰਨਾਂ ਦੇ ਵਿੱਚ ਬੇਨਤੀ ਕਰਦੇ ਹਨ। ਭਗਤ ਪੂਰਨ ਸਿੰਘ ਜੀ ਪਿੰਗਲਵਾੜੇ ਵਾਲੇ ਮਹਾਂਪੁਰਸ਼ਾਂ ਨੇ ਕਈ ਸਾਲ ਪਹਿਲਾਂ ਹੀ ਕਹਿ ਦਿੱਤਾ ਸੀ ਤੁਸੀਂ ਹਵਾ ਨੂੰ ਦੂਸ਼ਿਤ ਨਾ ਕਰੋ, ਇਹਦੀ ਦੁਰਵਰਤੋਂ ਨਾ ਕਰੋ, ਪਾਣੀ ਨੂੰ ਦੂਸ਼ਿਤ ਨਾ ਕਰੋ, ਇਹਦੀ ਦੁਰਵਰਤੋਂ ਨਾ ਕਰੋ, ਵਰਨਾ ਆਉਣ ਵਾਲਾ ਸਮਾਂ ਆਵੇਗਾ ਸੰਸਾਰ ਦੇ ਵਿੱਚ ਪਾਣੀ ਦੀ ਕਮੀ ਹੋ ਜਾਵੇਗੀ, ਆਕਸੀਜਨ ਦੀ ਕਮੀ ਹੋ ਜਾਵੇਗੀ, ਬੋਤਲਾਂ ਦੇ ਵਿੱਚ ਮਿਲੇਗਾ ਸਾਰਾ ਕੁਝ। ਉਸ ਵਕਤ ਲੋਕਾਂ ਨੇ ਉਨ੍ਹਾਂ ਦੀ ਗੱਲ ਨੂੰ ਐਵੇਂ ਕੈਵੇਂ ਹੀ ਜਾਣਿਆ, ਪਰ ਅੱਜ ਆਪਾਂ ਕੋਰੋਨਾ ਕਾਲ ਦੇ ਸਮੇਂ ਦੇਖ ਲਿਆ ਇਹ ਚੀਜ਼ਾਂ ਜਿਹੜੀਆਂ ਹਨ ਕਿੰਨੀਆਂ ਬੇਸ਼ਕੀਮਤੀ ਹਨ, ਕਿੰਨੀ ਇਨ੍ਹਾਂ ਦੀ ਲੋੜ ਪਈ। ਸਤਿਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਸਵੈਮ ਆਪ ਆਪਣੇ ਜੀਵਨ ਕਾਲ ਦੇ ਵਿੱਚ ਐਸੇ ਐਸੇ ਪਰਉਪਕਾਰ ਕਰਦੇ ਰਹੇ। ਇਤਿਹਾਸ ਦੇ ਅੰਦਰ ਜ਼ਿਕਰ ਹੈ ਕਿ ਜਿਸ ਵਕਤ ਲਾਹੌਰ ਦੇ ਵਿੱਚ ਕਾਲ ਪਿਆ, ਸਤਿਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਬਾਲਕ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੂੰ ਨਾਲ ਲੈ ਕੇ ਆਪ ਉਸ ਇਲਾਕੇ ਦੇ ਲੋਕਾਂ ਦੀ ਮਦਦ ਕਰਦੇ, ਉਨ੍ਹਾਂ ਦੀ ਸਹਾਇਤਾ ਕਰਦੇ ਰਹੇ, ਉਨ੍ਹਾਂ ਦੇ ਵਾਸਤੇ ਅਰਦਾਸਾਂ ਕਰਦੇ ਰਹੇ। ਜਿਸ ਵਕਤ ਤਰਨ ਤਾਰਨ ਦੇ ਇਲਾਕੇ ਦੇ ਵਿੱਚ ਲੋਕ ਦੁੱਖਾਂ ਦੇ ਨਾਲ ਪੀੜਿਤ ਸਨ, ਕੋਹੜ ਆਦਿਕ ਦੇ ਨਾਲ ਪੀੜਿਤ ਸਨ, ਸਤਿਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਆਪ ਜਾ ਕੇ ਉਥੇ ਮਹਾਨ ਅਸਥਾਨ ਕਾਇਮ ਕੀਤਾ, ਸਰੋਵਰ ਕਾਇਮ ਕੀਤਾ। ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਪੁੱਛਦੇ ਹਨ ਕਿ ਮਹਾਰਾਜ ਸੱਚੇ ਪਾਤਸ਼ਾਹ ਇਸ ਅਸਥਾਨ ਦਾ ਨਾਮ ਕੀ ਹੋਵੇ, ਤਾਂ ਮਹਾਰਾਜ ਸੱਚੇ ਪਾਤਸ਼ਾਹ ਆਖਦੇ ਹਨ ਕਿ ਬਾਬਾ ਜੀ ਤੁਸੀਂ ਹੀ ਨਾਮ ਰੱਖਣਾ ਕਰੋ। ਬਾਬਾ ਜੀ ਆਖਣ ਲੱਗੇ ਕਿ ਸੱਚੇ ਪਾਤਸ਼ਾਹ ਤੁਸੀਂ ਤਰਨ ਤਾਰਨ ਹੋ। ਤਰਨ ਦਾ ਭਾਵ ਹੁੰਦਾ ਹੈ ਜਹਾਜ਼, ਤਾਰਨ ਦਾ ਭਾਵ ਜਿਹੜੇ ਮਲਾਹ ਹਨ, ਤਾਰਨ ਵਾਲੇ ਹਨ। ਆਖਣ ਲੱਗੇ ਮਹਾਰਾਜ ਸੱਚੇ ਪਾਤਸ਼ਾਹ ਤੁਸੀਂ ਸੰਸਾਰ ਦੇ ਜੀਵਨ ਨੂੰ ਤਾਰਨ ਵਾਸਤੇ ਜਹਾਜ਼ ਵੀ ਲਿਆਏ ਹੋ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਆਖਣ ਲੱਗੇ ਫਿਰ ਬਾਬਾ ਜੀ ਇਸ ਅਸਥਾਨ ਦਾ ਨਾਮ ਹੀ ਤਰਨ ਤਾਰਨ ਹੋਇਆ। ਆਪਣੇ ਜੀਵਨ ਕਾਲ ਦੇ ਵਿੱਚ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਬਹੁਤ ਵੱਡੇ ਵੱਡੇ ਪਰਉਪਕਾਰ ਕੀਤੇ, ਜਿਵੇਂ ਬੇਨਤੀ ਕੀਤੀ ਕਿ ਇਹ ਜਿਹੜੇ ਦੁੱਖ ਦਲਿੱਦਰ ਰੋਗ ਆਦਿਕ ਹਨ, ਇਹ ਮਨੁੱਖ ਦੇ ਆਪਣੇ ਸਹੇੜੇ ਹੋਏ ਹੁੰਦੇ ਹਨ। ਇਮਨਾਬਾਦ ਦੀ ਧਰਤੀ ਦੇ ਉੱਪਰ ਹਾਕਮ ਲੋਕਾਂ ਨੂੰ ਜਬਰਦਸਤੀ ਕਰਦਿਆਂ, ਧੱਕੇਸ਼ਾਹੀ ਕਰਦਿਆਂ ਹੋਇਆਂ ਦੇਖ ਕੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਪਛੀਨ ਗੋਈ ਕੀਤੀ ਸੀ, ਭੁਗਤਵਾਦ ਕੀਤੇ ਸਨ। ਇਨ੍ਹਾਂ ਨੂੰ ਸਬਕ ਸਿਖਾਉਣ ਵਾਸਤੇ ਪਰਮੇਸ਼ਰ ਦਾ ਘੱਲਿਆ ਹੋਇਆ ਆ ਰਿਹਾ ਹੈ। ਜੈਸੀ ਮੈਂ ਆਵੇ ਖਸਮ ਕੀ ਬਾਣੀ, ਤੈਸੜਾ ਕਰੀ ਗਿਆਨ ਵੇ ਲਾਲੋ, ਪਾਪ ਕੀ ਜੰਜ ਲੈ ਕਾਬਲੋ ਧਾਇਆ, ਜੋਰੀ ਮੰਗੈ ਦਾਨ ਵੇ ਲਾਲੋ। ਜਦ ਪੁੱਛਦੇ ਹਨ ਪ੍ਰੇਮੀ ਮਹਾਰਾਜ ਸੱਚੇ ਪਾਤਸ਼ਾਹ ਇਸ ਤਰ੍ਹਾਂ ਦੇ ਦੁੱਖ ਬਿਪਤਾ ਕਿਉਂ ਆਉਂਦੇ ਹਨ, ਮਹਾਰਾਜ ਫਰਮਾਉਂਦੇ ਹਨ ਅੱਗੋ ਦੇ ਜੇ ਚੇਤੀ ਐ ਤਾਂ ਕਾਇਤ ਮਿਲੇ ਸਜਾਏ। ਜੇ ਪਹਿਲਾਂ ਬੰਦਾ ਰੱਬ ਦੇ ਭੈ ਦੇ ਵਿਚ ਰਵੇ, ਉਹਦੇ ਅਦਬ ਦੇ ਵਿਚ ਰਵੇ, ਫਿਰ ਇਹਨੂੰ ਸਜਾਵਾਂ ਕਿਉਂ ਮਿਲਣ, ਤਾਂ ਹੀ ਮਿਲਦੀਆਂ ਹਨ। ਉਹਦੇ ਭੈ ਨੂੰ ਤਿਆਗ ਦਿੰਦਾ ਹੈ, ਛੱਡ ਦਿੰਦਾ ਹੈ। ਸਾਧ ਸੰਗਤ ਜੀ, ਜਿਸ ਵਕਤ ਜਿਸ ਤਰ੍ਹਾਂ ਵਾਹਿਗੁਰੂ ਪਰਮੇਸ਼ਰ ਆਪਣੇ ਜੀਆਂ ਦੀ ਪ੍ਰਤਪਾਲਣਾ ਕਰਦਾ ਹੈ, ਸਤਿਗੁਰੂ ਸਾਹਿਬਾਨ ਆਪਣੇ ਸੰਸਾਰ ਦੇ ਜੀਆਂ ਦੀ ਰਾਖੀ ਕਰਦੇ ਹਨ, ਪ੍ਰਤਪਾਲਣਾ ਕਰਦੇ ਹਨ, ਇਸੇ ਪ੍ਰਕਾਰ ਜੋ ਵਾਹਿਗੁਰੂ ਦੇ ਪਿਆਰੇ ਹੁੰਦੇ ਹਨ, ਉਹ ਵੀ ਦੁੱਖ ਦੇ ਸਮੇਂ, ਵਿਪਤਾ ਦੇ ਸਮੇਂ, ਭੀੜ ਦੇ ਸਮੇਂ ਸੰਸਾਰ ਦੇ ਜੀਆਂ ਦੇ ਭਲੇ ਵਾਸਤੇ ਉਸ ਵਾਹਿਗੁਰੂ ਪਰਮੇਸ਼ਰ ਦੇ ਚਰਨਾਂ ਦੇ ਵਿੱਚ ਅਰਦਾਸ ਕਰਦੇ ਹਨ, ਕਿਉਂਕਿ ਹਰ ਪਾ ਸੇਵਕ ਸੋ ਹਰ ਜਿਹਾ, ਭੇਦ ਨਾ ਜਾਣੋ ਮਾਣ ਸਦੇਹਾ। ਇਸ ਤਰ੍ਹਾਂ ਜ਼ਿਕਰ ਆਇਆ ਹੈ ਵਿਦਵਾਨਾਂ ਨੇ ਕਿ ਨਰਿੰਦਰ ਸਿੰਘ ਸੋਚ ਹੋਏ ਹਨ, ਬੜੇ ਅਨਭਵੀ ਜਿਹੜੇ ਲਿਖਾਰੀ ਹਨ। ਇੱਕ ਤਾਂ ਹੁੰਦੇ ਹਨ ਵੀ ਐਵੇਂ ਲਿਖ ਲਿਖ ਕੇ ਜਿਹੜੇ ਕਾਗਜ਼ ਹਨ ਉਹ ਕਾਲੇ ਕਰ ਦਿੰਦੇ ਹਨ, ਵਿਚੋਂ ਨਿਕਲਦਾ ਕੁਝ ਵੀ ਨਹੀਂ ਹੈ। ਪਰ ਇੱਕ ਹੁੰਦੇ ਹਨ ਅਨਭਵੀ ਲਿਖਾਰੀ ਹੁੰਦੇ ਹਨ, ਜਿਹੜੇ ਆਪਣੇ ਅਨੁਭਵ ਦੇ ਨਾਲ ਲਿਖਤ ਕਰਦੇ ਹਨ, ਉਨ੍ਹਾਂ ਦੇ ਵਿਚੋਂ ਫਿਰ ਪੜ੍ਹਨ ਵਾਲਿਆਂ ਨੂੰ ਬਹੁਤ ਕੁਝ ਮਿਲਦਾ ਹੈ। ਉਨ੍ਹਾਂ ਨੇ ਇੱਕ ਪੁਸਤਕ ਲਿਖੀ ਹੈ ਸੁਧਾ ਸਰ ਦੇ ਹੰਸ, ਕਹਿੰਦੇ ਜਿਸ ਤਰ੍ਹਾਂ ਹੰਸਾਂ ਦਾ ਮਾਨ ਸਰੋਵਰ ਦੇ ਨਾਲ ਨਾਤਾ ਹੈ, ਇਸੇ ਤਰ੍ਹਾਂ ਸੰਤਾਂ ਦਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਸਰੋਵਰ ਦੇ ਨਾਲ ਨਾਤਾ ਹੈ। ਸਰੋਵਰ ਹੰਸ ਧੁਰੇ ਹੀ ਮੇਲਾ, ਇਹ ਗੁਰੂ ਰਾਮਦਾਸ ਜੀ ਦੀ ਨਗਰੀ ਹੈ, ਉਹਦੀ ਨਗਰੀ ਹੈ, ਤੇ ਕਦੇ ਸੰਤਾਂ ਦਾ ਕਾਲ ਨਹੀਂ ਪਿਆ ਹੈ, ਸਦਾ ਹੀ ਪਵਿੱਤਰ ਆਤਮਾਵਾਂ ਰਹੀਆਂ ਹਨ ਇਸ ਨਗਰੀ ਦੇ ਵਿਚ। ਸਰਵਰ ਹੰਸ ਧੁਰੇ ਹੀ ਮੇਲਾ, ਖਸਮੇ ਵੇ ਭਾਣਾ, ਸਰਵਰ ਅੰਦਰ ਹੀਰਾ ਮੋਤੀ ਸੋ ਹੰਸਾਂ ਕਾ ਖਾਣਾ। ਕਹਿੰਦੇ ਇਕ ਵਾਰੀ ਐਸਾ ਸਮਾਂ ਆਇਆ, ਬਰਸਾਤ ਨਾ ਹੋਈ, ਲੋਕ ਬਹੁਤ ਦੁਖੀ ਸਨ ਬਰਸਾਤ ਨਾ ਹੋਣ ਤੋਂ। ਜਿਸ ਤਰ੍ਹਾਂ ਵਾਹਿਗੁਰੂ ਦੇ ਪਿਆਰੇ ਸੰਤ ਲੋਕ ਰਹਿਮਤ ਦੀ ਬਰਸਾਤ ਤੋਂ ਬਗੈਰ ਪੀੜਿਤ ਬੰਦੇ ਹਨ। ਭਾਈ ਵੀਰ ਸਿੰਘ ਜੀ ਦੇ ਵਚਨ ਹਨ, ਲੱਗਾ ਰਹੋ ਮਨ ਲੱਗਾ ਰਹੋ, ਮੇਰਾ ਨੀਂ ਵਸਾਵਣ ਵਾਲਾ ਆਪੇ ਵਰਸੀ ਮੇਰਾ ਸ਼ੋ। ਕਹਿੰਦੇ ਜਿਹੜੇ ਰੱਬ ਦੇ ਰਾਹ ਤੇ ਚਲਦੇ ਰਹਿੰਦੇ ਹਨ, ਇੱਕ ਦਿਨ ਮਾਲਕ ਉਹਨਾਂ ਦੇ ਜੀਵਨ ਦੇ ਵਿੱਚ ਮੇਰਾ ਦਾ ਮੀਂਹ ਪਾਉਂਦਾ ਹੈ, ਜਿਹੜੇ ਆਸ ਰੱਖ ਕੇ ਚਲਦੇ ਰਹਿੰਦੇ ਹਨ। ਇਸੇ ਤਰ੍ਹਾਂ ਜਦ ਬਾਹਰੀ ਤੌਰ ਤੇ ਮੀਂਹ ਪੈਂਦਾ ਹੈ, ਮੀਂਹ ਪਾਇਆ ਪਰਮੇਸ਼ਰ ਪਾਇਆ, ਜੀ ਜੰਤ ਸਭ ਸੁਖੀ ਵਸਾਇਆ, ਸਾਰੇ ਜੀਵਾਂ ਨੂੰ ਸੁੱਖ ਹੁੰਦਾ ਹੈ। ਕੀ ਰੁੱਖ ਕੀ ਮਨੁੱਖ ਕੀ ਪਸ਼ੂ ਕੀ ਪੰਛੀ, ਸਾਰੇ ਹੀ ਬਰਸਾਤ ਤੋਂ ਬਗੈਰ ਬੜੇ ਬੇਹਾਲ ਸਨ। ਕੋਈ ਜੰਗ ਕਰ ਰਿਹਾ ਸੀ, ਕੋਈ ਕੁਝ ਕਰ ਰਿਹਾ ਸੀ। ਅੰਮ੍ਰਿਤਸਰ ਦੀਆਂ ਸੰਗਤਾਂ ਦੀ ਅਤੇ ਦੂਰ ਦੁਰਾਡੇ ਦੇਸ਼ਾਂ ਵਿਦੇਸ਼ਾਂ ਦੀ ਸੰਗਤਾਂ ਦੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਉੱਪਰ ਗੁਰੂ ਰਾਮਦਾਸ ਸੋਢੀ ਸੁਲਤਾਨ ਪਾਤਸ਼ਾਹ ਮਹਾਰਾਜ ਜੀ ਦੇ ਉੱਪਰ ਆਸਥਾ ਪਿੱਛੇ ਵੀ ਹੈ, ਅੱਜ ਵੀ ਹੈ, ਆਉਣ ਵਾਲੇ ਸਮੇਂ ਦੇ ਵਿੱਚ ਵੀ ਰਹੇਗੀ, ਸਦਾ ਹੀ ਰਹੇਗੀ। ਗੁਰੂ ਕਾ ਸਿੱਖ ਜਿੱਥੇ ਜਿੱਥੇ ਵੀ ਵੱਸਦਾ ਹੈ, ਉਹਦਾ ਹਿਰਦਾ ਗੁਰੂ ਰਾਮਦਾਸ ਜੀ ਦੇ ਚਰਨਾਂ ਦੇ ਨਾਲ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਨਾਲ ਜੁੜਿਆ ਰਹਿੰਦਾ ਹੈ। ਇਹ ਸਿੱਖੀ ਦਾ ਕੇਂਦਰੀ ਸਥਾਨ ਹੈ। ਪ੍ਰੇਮੀਆਂ ਨੇ ਬੇਨਤੀ ਕੀਤੀ, ਜਾ ਕਰਕੇ ਉਸ ਵਕਤ ਅੰਮ੍ਰਿਤਸਰ ਦੇ ਵਿੱਚ ਨਿਰਮਲੇ ਮਹਾਂਪੁਰਸ਼ ਸਨ ਸੰਤ ਮਿਸ਼ਰਾ ਸਿੰਘ ਜੀ, ਵੀ ਤੁਸੀਂ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਅਰਦਾਸ ਕਰੋ, ਕਿਉਂਕਿ ਮਾਲਕ ਜਿਨ੍ਹਾਂ ਦੀ ਮੰਨਦਾ ਹੈ, ਜਿਨ੍ਹਾਂ ਦੀ ਅਰਦਾਸ ਕਬੂਲ ਪੈਂਦੀ ਹੈ, ਉਨ੍ਹਾਂ ਅੱਗੇ ਫਿਰ ਸੰਗਤਾਂ ਬੇਨਤੀ ਕਰਦੀਆਂ ਹਨ। ਉਸ ਵਕਤ ਮਹਾਂਪੁਰਸ਼ ਮਲਹਾਰ ਰਾਗ ਦੀ ਸੰਥਿਆ ਕਰਵਾ ਰਹੇ ਸਨ। ਪ੍ਰੇਮੀਆਂ ਨੇ ਜਾ ਕੇ ਬੇਨਤੀ ਕੀਤੀ ਕਿ ਮਹਾਂਪੁਰਸ਼ੋ, ਇਸ ਤਰ੍ਹਾਂ ਸੁਣਿਆ ਹੈ ਵੀ ਮਲਹਾਰ ਰਾਗ ਗਾਈਏ ਤਾਂ ਮੀਂਹ ਪੈ ਜਾਂਦਾ ਹੈ। ਮਹਾਂਪੁਰਸ਼ ਆਖਣ ਲੱਗੇ ਵੀ ਇਸ ਤਰ੍ਹਾਂ ਠੀਕ ਹੈ, ਸਿਆਣੇ ਵਿਦਵਾਨ ਮਹਾਂਪੁਰਸ਼ ਇਸ ਤਰ੍ਹਾਂ ਕਹਿੰਦੇ ਹਨ ਵੀ ਹੋ ਜਾਂਦਾ ਹੈ। ਸੰਗਤ ਆਖਣ ਲੱਗੇ ਫਿਰ ਤੁਸੀਂ ਗੁਰੂ ਰਾਮਦਾਸ ਜੀ ਦੇ ਚਰਨਾਂ ਵਿੱਚ ਜਾ ਕੇ ਮਲਹਾਰ ਰਾਗ ਗਾਓ ਤੇ ਮੀਂਹ ਪਵਾਓ। ਸੰਤਾਂ ਨੇ ਆਪਣੇ ਕੰਨਾਂ ਨੂੰ ਹੱਥ ਲਗਾਏ, ਆਖਣ ਲੱਗੇ ਮੈਂ ਕਿੱਥੋਂ ਇੰਨੇ ਜੋਗਾ ਹਾਂ, ਕਿਉਂਕਿ ਜਿਹੜੇ ਪਹੁੰਚੇ ਹੋਏ ਹੁੰਦੇ ਹਨ ਉਹ ਨਿਮਰਤਾ ਦੇ ਵਿੱਚ ਰਹਿੰਦੇ ਹਨ। ਮਿਟਾ ਦੇ ਹਸਤੀ ਕੋ ਗਰ ਕਿਛ ਮਰਤਬਾ ਚਾਹੀਏ, ਕਿ ਦਾਣਾ ਖਾਕ ਮੈਂ ਮਿਲ ਕੇ ਗੁਲੇ ਗੁਲਜ਼ਾਰ ਹੋਤਾ ਹੈ। ਜਿਨ੍ਹਾਂ ਦੀ ਕੁਝ ਗੱਲਬਾਤ ਨਹੀਂ ਹੁੰਦੀ ਉਹ ਮੈਂ ਕਰਦੇ ਰਹਿੰਦੇ ਹਨ, ਹਾਂ ਹਾਂ ਕਰਦੇ ਰਹਿੰਦੇ ਹਨ, ਕੰਨਾਂ ਨੂੰ ਹੱਥ ਲਗਾਏ, ਮੇਰੇ ਕੋਲ ਕਿੱਥੇ ਇੰਨੀ ਸਮਰੱਥਾ ਹੈ। ਸੰਗਤਾਂ ਦੇ ਵਾਰ ਵਾਰ ਬੇਨਤੀ ਕਰਕੇ ਮਹਾਂਪੁਰਸ਼ਾਂ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਜਾ ਕੇ ਕੀਰਤਨ ਆਰੰਭ ਕੀਤਾ। ਸਾਧ ਸੰਗਤ ਜੀ, ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਵਿੱਚ ਇੱਕ ਪਾਸੇ ਬੇਨਤੀਆਂ ਦੇ ਸ਼ਬਦ ਹਨ ਅਤੇ ਇੱਕ ਪਾਸੇ ਸ਼ੁਕਰਾਨੇ ਦੇ ਸ਼ਬਦ ਹਨ। ਇਹ ਪ੍ਰਕਰਨ ਦੇਖਣਾ ਪੈਂਦਾ ਵੀ ਕਿਹੜਾ ਪ੍ਰਕਰਨ ਹੈ। ਬੇਨਤੀ ਦਾ ਸ਼ਬਦ ਆਰੰਭ ਕੀਤਾ, ਬਾਬੀਹਾ ਬੇਨਤੀ ਕਰੇ ਕਰ ਕਿਰਪਾ ਦਿਓ ਜੀ ਦਾਨ, ਜਲ ਬਿਨ ਪਿਆਸ ਨਾ ਉਤਰੇ ਛੁਟਕ ਜਾਏ ਮੇਰੇ ਪ੍ਰਾਣ। ਕਹਿੰਦੇ ਬੇਨਤੀ ਕਰਦਿਆਂ ਸਤਿਗੁਰ ਦੀ ਐਸੀ ਕਲਾ ਵਰਤੀ, ਹਰ ਕੀ ਪੌੜੀ ਵਾਲੇ ਪਾਸਿਓ ਠੰਡੀ ਠੰਡੀ ਹਵਾ ਆਉਣੀ ਸ਼ੁਰੂ ਹੋ ਗਈ, ਬੱਦਲ ਛਾ ਗਏ, ਬਾਰਿਸ਼ ਹੋਣੀ ਸ਼ੁਰੂ ਹੋ ਗਈ। ਜਿਹੜੇ ਛੱਬੇ ਸਨ ਚੰਦੋਏ ਸਾਹਿਬ ਦੇ ਨਾਲ ਲੱਗੇ ਉਹ ਖੁਸ਼ੀ ਦੇ ਨਾਲ ਝੂਮਣ ਲੱਗ ਪਏ। ਫਿਰ ਕਹਿੰਦੇ ਸੰਤਾਂ ਨੇ ਸ਼ਬਦ ਪੜਿਆ, ਬਬੀਹਾ ਅੰਮ੍ਰਿਤ ਵੇਲੇ ਬੋਲਿਆ ਤਾਂ ਦਰ ਸੁਣੀ ਪੁਕਾਰ, ਨਿਭੇ ਲੋ ਫੁਰਮਾਨ ਹੋਇਆ ਵਰਸੋ ਕਿਰਪਾ ਧਾਰ। ਇਸ ਤਰ੍ਹਾਂ ਕਹਿੰਦੇ ਸੰਤ ਜਿਹੜੇ ਸਨ ਫਿਰ ਭੇਜਦੇ ਹੋਏ ਆਪਣੇ ਅਸਥਾਨ ਵੱਲ ਨੂੰ ਗਏ ਹਨ। ਸੰਤ ਬਾਬਾ ਵੀਰ ਸਿੰਘ ਜੀ ਨਰੰਗਾਬਾਦ ਵਾਲੇ ਜਦ ਇਲਾਕੇ ਦੇ ਵਿਚ ਹੈਜੇ ਦੀ ਬਿਮਾਰੀ ਫੈਲ ਗਈ, ਕੋਈ ਉਪਚਾਰ ਕੋਈ ਇਲਾਜ ਨਹੀਂ ਸੰਭਵ ਹੋ ਰਿਹਾ ਸੀ, ਮਹਾਂਪੁਰਸ਼ਾਂ ਨੇ ਆਖਿਆ ਜਿਹੜੇ ਜਿਹੜੇ ਖੂਹ ਦਾ ਜਲ ਛਕਣਗੇ ਉਹ ਤੰਦਰੁਸਤ ਹੋ ਜਾਣਗੇ, ਜਿਨ੍ਹਾਂ ਜਿਨ੍ਹਾਂ ਨੇ ਛਕਿਆ ਉਹ ਤੰਦਰੁਸਤ ਹੋ ਗਏ। ਮਹਾਰਾਜਾ ਰਣਜੀਤ ਸਿੰਘ ਨੂੰ ਪਤਾ ਚੱਲਿਆ ਵੀ ਮਹਾਂਪੁਰਸ਼ਾਂ ਨੇ ਪ੍ਰਜਾ ਦੇ ਉੱਪਰ ਇੰਨਾ ਵੱਡਾ ਪਰਉਪਕਾਰ ਕੀਤਾ ਹੈ, ਆਪ ਮਹਾਂਪੁਰਸ਼ਾਂ ਦੇ ਦਰਸ਼ਨ ਕਰਨ ਵਾਸਤੇ ਆਇਆ। ਇਹ ਸਾਧ ਸੰਗਤ ਜੀ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ ਸ਼ਾਂਤੀ ਦੇ ਪੁੰਜ ਜਿਵੇਂ ਜਿਵੇਂ ਬੇਨਤੀ ਕਰਦੇ ਹਨ ਔਰ ਸਾਨੂੰ ਬੇਨਤੀ ਕਰਨ ਦਾ ਢੰਗ ਸਿਖਾਉਂਦੇ ਹਨ, ਆਓ ਪਿਆਰ ਸ਼ਰਧਾ ਭਾਵਨਾ ਦੇ ਨਾਲ ਆਪਣੀਆਂ ਮਨ ਵਿਰਤੀਆਂ ਨੂੰ ਇਕਾਗਰ ਕਰਕੇ ਸਰਵਣ ਕਰਦਿਆਂ ਹੋਇਆਂ ਇਕ ਵਾਰੀ ਸਾਰੀ ਸੰਗਤ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਵਡਹੰਸ ਮਹੱਲਾ ਪੰਜਵਾਂ।
ਵਡਹੰਸ ਰਾਗ ਦੇ ਵਿਚ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਫਰਮਾਨ ਕਰਦੇ ਹਨ,
ਰਬ ਕਰਨ ਕਾਰਨ ਸਮਰੱਥਾ ਰਾਮ,
ਸਭ ਦੇ ਮਾਲਕ ਵਾਹਿਗੁਰੂ ਪਰਮੇਸ਼ਰ ਜੀ, ਖੰਡਾਂ ਬ੍ਰਹਿਮੰਡਾਂ ਦੇ ਮਾਲਕ ਤੁਸੀਂ ਹਰ ਪ੍ਰਕਾਰ ਦੇ ਨਾਲ ਸਮਰੱਥ ਹੋ, ਦੰਡੋਤ ਬੰਦਨ ਅਨਕ ਵਾਰ ਸਰਬ ਕਲਾ ਸਮਰੱਥ, ਬੋਲਣ ਤੇ ਰੱਖ ਪ੍ਰਭੂ ਨਾਨਕ ਦੇ ਕਰ ਹੱਥ, ਬਿਨਾਂ ਥੰਮਾਂ ਤੋਂ ਤੁਸੀਂ ਆਕਾਸ਼ ਨੂੰ ਖਿਲਾਰਿਆ ਹੋਇਆ ਹੈ, ਆਲੇ ਦੁਆਲੇ ਪਾਣੀ ਹੈ ਵਿਚ ਧਰਤੀ ਨੂੰ ਆਸਰਾ ਦਿੱਤਾ ਹੋਇਆ ਹੈ, ਹਰ ਪ੍ਰਕਾਰ ਦੇ ਨਾਲ ਤੁਸੀਂ ਸਮਰੱਥ ਹੋ ਜੀ।
ਜਗਤ ਸਗਲ ਰਾਮ,
ਸਾਰੇ ਜਗਤ ਨੂੰ ਤੁਸੀਂ ਹੱਥ ਦੇ ਕੇ ਰੱਖਣਾ ਕਰੋ, ਕਿਰਪਾ ਕਰੋ, ਦੁੱਖਾਂ ਤੋਂ ਵਿਪਤਾ ਤੋਂ ਪੀੜਾ ਤੋਂ ਬਚਾਉਣਾ ਕਰੋ। ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਦੇ ਬਚਨ ਹਨ, ਕਹਿੰਦੇ ਜਿਹਦੀ ਅਰਦਾਸ ਗੁਰੂ ਘਰ ਦੇ ਵਿਚ ਪੂਰੀ ਨਹੀਂ ਹੁੰਦੀ, ਜਿਹਦੀ ਪੂਰੀ ਗੁਰੂ ਘਰ ਦੇ ਵਿਚ ਨਹੀਂ ਪੈਂਦੀ ਉਹਦੀ ਕਿਤੇ ਵੀ ਨਹੀਂ ਪੈਂਦੀ, ਅਸ਼ਾਂਤ ਰਹੇਗਾ, ਦੁਖੀ ਰਹੇਗਾ। ਜਿਹਨੂੰ ਗੁਰੂ ਘਰ ਵਿਚ ਆ ਕੇ ਸ਼ਾਂਤੀ ਨਹੀਂ ਆਈ ਉਹਨੂੰ ਹੋਰ ਕਿਤੇ ਵੀ ਨਹੀਂ ਆਵੇਗੀ। ਬਾਹਰ ਕੀ ਅਗਨ ਬੂਝਤ ਜਲ ਸਰਤਾ ਕੈ ਨਾਉ ਮੈਂ, ਜੋ ਆਗ ਲੱਗੇ ਕੈਸੇ ਕੈ ਬੁਝਾਈਐ। ਬਾਹਰ ਅੱਗ ਲੱਗ ਜਾਵੇ ਪਾਣੀ ਦੇ ਵਿਚ ਜਾ ਕੇ ਬੁਝਾਈ ਜਾ ਸਕਦੀ ਹੈ, ਜੇ ਪਾਣੀ ਦੇ ਵਿਚ ਹੀ ਲੱਗ ਜਾਵੇ ਫੇਰ ਕਿੱਥੇ ਬੁਝਾਵੇਗਾ। ਬਾਹਰ ਸੇ ਭਾਗ ਓਟ ਲੀਜੀਏ ਤੋ ਕੋਟ ਗੜ ਗੜ ਮੈਂ, ਜੋ ਲੂਟ ਲੀਜੈ ਕੈਸੇ ਕੈ ਬਚਾਈਐ। ਚੋਰਨ ਕੇ ਤਰਾਸ ਤੇ ਜਾਏ ਗਏ ਸ਼ਰਮ ਨਰਿੰਦ, ਮਾਰੇ ਜੋ ਮਹੀਪਤ ਜੀ ਉਹ ਕੈਸੇ ਕੈ ਬਚਾਈਐ। ਕਹਿੰਦੇ ਮਾਇਆ ਡਰ ਡਰਪਤ ਹਾਰ ਗੁਰਦੁਆਰੇ ਜਾਵੇ, ਤਾਂ ਜੋ ਮਾਇਆ ਵਿਆਪੈ ਕਹੋ ਕੱਥ ਠਹਿਰਾਈਐ। ਜਿਹੜਾ ਗੁਰੂ ਘਰ ਦੇ ਵਿਚ ਜਿਹਨੂੰ ਠੰਡ ਨਹੀਂ ਵਰਤੀ ਉਹਨੂੰ ਹੋਰ ਕਿੱਥੇ ਵਰਤੇਗੀ, ਅਸ਼ਾਂਤ ਰਹੇਗਾ, ਦੁਖੀ ਰਹੇਗਾ, ਕਲਪਦਾ ਰਹੇਗਾ। ਮਾਲਕ ਜੀ ਤੁਸੀਂ ਕਿਰਪਾ ਕਰੋ, ਜਗਤ ਜਲੰਦੇ ਨੂੰ ਆਪ ਹੀ ਰੱਖਣਾ ਕਰੋ, ਰਹਿਮਤ ਕਰਨਾ ਕਰੋ ਜੀ।
ਸਮਰੱਥ ਸਰਨਾ ਜੋਗ ਸੁਆਮੀ, ਕਿਰਪਾ ਨਿਤ ਸੁਖ ਦਾਤਾ।
ਇਸ ਸੰਸਾਰ ਦੇ ਵਿਚ ਹੋਰ ਵੀ ਦਾਤੇ ਹੈਗੇ ਹਨ, ਪਰ ਕਹਿੰਦੇ ਉਨ੍ਹਾਂ ਦੇ ਕੋਲੋਂ ਮੰਗ ਕੇ ਫਿਰ ਬੰਦੇ ਨੂੰ ਲੱਜਿਆ ਮਾਨ ਹੀ ਹੋਣਾ ਪੈਂਦਾ ਹੈ, ਸ਼ਰਮਸ਼ਾਰ ਹੀ ਹੋਣਾ ਪੈਂਦਾ ਹੈ। ਦਾਤਾ ਉਹ ਨਾ ਮੰਗੀਏ ਫਿਰ ਮੰਗਣ ਜਾਈਏ, ਹੋਸ਼ਾ ਸ਼ਾਹ ਨਾ ਕੀਚੇ ਫਿਰ ਪਛੋਤਾਈਏ। ਹੋਛੇ ਬੰਦੇ ਕੋਲੋਂ ਮੰਗ ਕੇ ਫਿਰ ਪਛੋਤਾਉਣਾ ਪੈਂਦਾ ਹੈ। ਇਸ ਕਰਕੇ ਕਹਿੰਦੇ ਹੇ ਮਾਲਕ ਵਾਹਿਗੁਰੂ ਜੀ, ਤੁਸੀਂ ਹੀ ਸ਼ਰਨ ਪਿਆ ਹੋਇਆਂ ਦੀ ਰੱਖਿਆ ਕਰਨ ਦੇ ਯੋਗ ਹੋ, ਸਮਰੱਥ ਹੋ, ਕਿਰਪਾ ਦੇ ਖਜ਼ਾਨੇ ਸੁੱਖਾਂ ਦੇ ਦਾਤੇ ਹੋ।
ਕੁਰਬਾਨੀ ਦਾਸ ਤੇਰੇ, ਜਿਨੇ ਇਹ ਦੁਖ ਪਛਾਤਾ।
ਅਸੀਂ ਕਹਿੰਦੇ ਤੇਰੇ ਉਹਨਾਂ ਦਾਸਾਂ ਤੋਂ ਪ੍ਰੇਮੀਆਂ ਤੋਂ ਕੁਰਬਾਨ ਜਾਂਦੇ ਆ, ਸਦਕੇ ਜਾਂਦੇ ਆ, ਜਿਨ੍ਹਾਂ ਨੇ ਤੇਰੇ ਨਾਲ ਡੂੰਘੀ ਸਾਂਝ ਪਾ ਲਈ, ਜਿਨ੍ਹਾਂ ਤੈਨੂੰ ਪਹਿਚਾਣ ਲਿਆ, ਜਿਹੜੇ ਤੇਰੇ ਚਰਨਾਂ ਦੇ ਨਾਲ ਜੁੜ ਗਏ।
ਕਥਨ ਤੇ ਅਕਥਾ।
ਇਹ ਵਾਹਿਗੁਰੂ ਜੀ ਵਰਨ ਕਰਕੇ ਚੇਨ ਚੱਕਰ ਕਰਕੇ ਕਿਸੇ ਤਰ੍ਹਾਂ ਦੇ ਨਾਲ ਵੀ ਤੁਸੀਂ ਕਹਿੰਦੇ ਬਿਆਨ ਕਰਨ ਦੇ ਯੋਗ ਨਹੀਂ ਹੋ। ਆਤਮ ਰਸ ਨੂੰ ਮਾਣਿਆ ਹੀ ਜਾ ਸਕਦਾ ਹੈ, ਬਿਆਨਿਆ ਨਹੀਂ ਜਾ ਸਕਦਾ ਹੈ। ਕਿਹੜੇ ਤਰੀਕੇ ਦੇ ਨਾਲ ਬਿਆਨ ਕਰਾਂਗੇ? ਇਸ ਕਰਕੇ ਇਹਦੇ ਕਥਨ ਤੋਂ ਤੁਸੀਂ ਅਕਥ ਹੋ, ਰਹਿਤ ਹੋ ਜੀ।
ਭਗਵੰਤ ਨਾਮ ਸੁਣੋ ਬੇਨਤੀ, ਪ੍ਰਭ ਕਰਨ ਕਾਰਨ ਸਮਰੱਥਾ।
ਜਿਵੇਂ ਗੁਰੂ ਨਾਨਕ ਸ੍ਰੀ ਗੁਰੂ ਅਰਜਨ ਦੇਵ ਜੀ ਫਰਮਾਉਂਦੇ ਹਨ, ਬੇਨਤੀ ਕਰਦੇ ਹਨ ਕਿ ਵਾਹਿਗੁਰੂ ਜੀ ਤੁਸੀਂ ਆਪ ਹੀ ਆਪਣੇ ਜੀਵ ਜਨਤਾ ਦੀ ਰੱਖਿਆ ਕਰੋ, ਤੁਸੀਂ ਰੱਖਿਆ ਕਰਨ ਦੇ ਸਮਰੱਥ ਹੋ, ਯੋਗ ਹੋ।
ਤੇਰੇ ਤੂੰ ਕਰਤਾ ਰਾਮ।
ਜੀਵ ਜਲਤੀਆਂ ਕਰਦੇ ਹਨ ਕਹਿੰਦੇ, ਪਰ ਹੈ ਤਾਂ ਤੇਰੇ ਹੀ। ਜਿਵੇਂ ਬੱਚਿਆਂ ਨੂੰ ਆਪਾਂ ਝਿੜਕ ਲੈਂਦੇ ਹਾਂ, ਪਰ ਪਿਆਰ ਵੀ ਤਾਂ ਕਰਦੇ ਹਨ। ਹੈਗੇ ਤੇ ਆਪਣੇ ਹੀ ਬੱਚੇ ਹਨ ਨਾ, ਕੋਈ ਬਗਾਨੇ ਥੋੜੀ ਹਨ। ਇਸ ਕਰਕੇ ਕਹਿੰਦੇ, ਹੇ ਵਾਹਿਗੁਰੂ ਜੀ, ਇਹ ਸਾਰੇ ਜੀਵ ਜੰਤੂ ਤੇਰੇ ਹੀ ਬੱਚੇ ਹਨ, ਤੁਸੀਂ ਰਹਿਮਤ ਕਰੋ, ਤੁਸੀਂ ਆਪ ਕਿਰਪਾ ਕਰੋ ਜੀ। ਪ੍ਰਭੂਤਾ ਦੇ ਮਾਲਕ ਵਾਹਿਗੁਰੂ ਜੀ, ਤੁਸੀਂ ਦੁੱਖਾਂ ਦਰਦਾਂ ਭਰਮਾਂ ਆਦਿਕ ਨੂੰ ਦੂਰ ਕਰਨ ਵਾਲੇ ਹੋ।
ਰੱਬ ਦੁੱਖ ਦਰਦ ਨਿਵਾਰ ਖਿੰਦ ਰੱਖ ਲਿਓ ਦੀਨ ਦਇਆਲਾ।
ਭਰਮਾਂ ਨੂੰ, ਦੁੱਖਾਂ ਦਰਦਾਂ ਨੂੰ, ਦਲਿੱਦਰਾਂ ਨੂੰ ਕਿੰਨੇ ਚਿਰ ਦੇ ਵਿੱਚ ਤੁਸੀਂ ਦੂਰ ਕਰ ਦਿੰਦੇ ਹੋ? ਕਹਿੰਦੇ ਇੱਕ ਖਿੰਨ ਦੇ ਵਿੱਚ ਹੀ ਦੂਰ ਕਰ ਸਕਦੇ ਹੋ, ਕਰ ਦਿੰਦੇ ਹੋ। ਆਪਣੇ ਸੇਵਕ ਕੀ ਆਪੇ ਰੱਖੇ, ਆਪੇ ਨਾਮ ਜਪਾਵੇ। ਜੈ ਜੈ ਕਾਜ ਕਿਰਤ ਸੇਵਕ ਕੀ ਤਾਂ ਤਾਂ ਉਠਤਾਵੇ, ਸੇਵਕ ਕੋ ਨਿਕਟੀ ਹੋਏ ਦਿਖਾਵੇ। ਜੈ ਜੈ ਕਾਜ ਕਿਰਤ ਸੇਵਕ ਕੀ ਤਾਂ ਤਾਂ ਉਠਤਾਵੇ, ਸੇਵਕ ਕੋ ਨਿਕਟੀ ਹੋਏ ਦਿਖਾਵੇ। ਜੋ ਜੋ ਕਹੇ ਠਾਕੁਰ ਪੈ, ਸੇਵਕ ਤਤਕਾਲ ਹੋ ਆਵੇ। ਇੱਕ ਛਿੰਨ ਦੇ ਵਿੱਚ ਹੀ ਤਤਕਾਲ ਹੀ ਕਹਿੰਦੇ ਤੁਸੀਂ ਸਹਾਇਤਾ ਕਰ ਸਕਦੇ ਹੋ।
ਰਾਤ ਪਿਤਾ ਸੁਵਾਲ ਸੱਜਣ ਸਭ ਜਗਤ ਬਾਲ ਗੋਪਾਲਾ।
ਤੁਸੀਂ ਹੀ ਜੀਵਾਂ ਦੇ ਮਾਤਾ ਪਿਤਾ ਹੋ, ਸਵਾਮੀ ਹੋ, ਸੱਜਣ ਹੋ। ਇਹ ਜਿਹੜੇ ਜੀਵ ਹਨ, ਇਹ ਗੋਪਾਲ ਵਾਹਿਗੁਰੂ ਪਰਮੇਸ਼ਰ ਵੀ ਤੁਹਾਡੇ ਹੀ ਬਾਲ ਬੱਚੇ ਹਨ।
ਸ਼ਰਨ ਆਵੇ ਗੁਣ ਨਿਧਾਨ ਪਾਵੇ।
ਜਿਹੜਾ ਵੀ ਜੀਵ ਤੁਹਾਡੀ ਸ਼ਰਨ ਦੇ ਵਿੱਚ ਆ ਜਾਂਦਾ ਹੈ, ਗੁਣਾਂ ਦਾ ਖਜ਼ਾਨਾ ਪ੍ਰਾਪਤ ਕਰ ਲੈਂਦਾ ਹੈ।
ਬਹੁਰ ਜਨਮ ਨਾ ਮਰਦਾ।
ਕਹਿੰਦੇ ਉਹਨੂੰ ਵਾਰ ਵਾਰ ਉਹ ਜਨਮਦਾ ਮਰਦਾ ਨਹੀਂ ਹੈ, ਜਨਮ ਮਰਨ ਦੇ ਗੇੜ ਤੋਂ ਉਹ ਰਹਿਤ ਹੋ ਜਾਂਦਾ ਹੈ।
ਭਗਵੰਤ ਨਾਨਕ ਦਾਸ ਤੇਰਾ।
ਪੰਜਵੇਂ ਗੁਰੂ ਨਾਨਕ ਸ੍ਰੀ ਗੁਰੂ ਅਰਜਨ ਦੇਵ ਜੀ ਬੇਨਤੀ ਕਰਦੇ ਹਨ,
ਤੇਰੇ ਤੂੰ ਕਰਤਾ।
ਸਾਰੇ ਜੀਵ ਜੰਤੂ ਤੁਹਾਡੇ ਹਨ, ਤੁਸੀਂ ਸਾਰਿਆਂ ਨੂੰ ਪੈਦਾ ਕਰਨ ਵਾਲੇ ਹੋ।
ਆਪ ਪਹਿਰ ਹਰ ਧਿਆਇਆ ਰਾਮ।
ਪੈਰ ਉਸ ਵਾਹਿਗੁਰੂ ਪਰਮੇਸ਼ਰ ਦਾ ਕਹਿੰਦੇ ਨਾਮ ਧਿਆਉਣਾ ਚਾਹੀਦਾ ਹੈ, ਉਹਦਾ ਸਿਮਰਨ ਕਰਨਾ ਚਾਹੀਦਾ ਹੈ। ਜਿਵੇਂ ਸਵਾਸ ਅੱਠੇ ਪੈਰ ਚੱਲਦੇ ਰਹਿੰਦੇ ਹਨ, ਨਾ ਸੁੱਤਿਆਂ ਰੁਕਦੇ ਹਨ, ਨਾ ਬੈਠਿਆਂ, ਨਾ ਉੱਠਿਆਂ, ਨਾ ਚੱਲਦਿਆਂ, ਚੱਲਦੇ ਹੀ ਰਹਿੰਦੇ ਹਨ। ਇਸੇ ਤਰ੍ਹਾਂ ਕਹਿੰਦੇ ਵਾਹਿਗੁਰੂ ਦੀ ਯਾਦ ਹਮੇਸ਼ਾ ਹੀ ਬਣੀ ਰਹਿਣੀ ਚਾਹੀਦੀ ਹੈ। ਅੱਠੇ ਪੈਰ ਮਾਲਕ ਵਾਹਿਗੁਰੂ ਪਰਮੇਸ਼ਰ ਦਾ ਚਿੰਤਨ ਕਰਨਾ ਚਾਹੀਦਾ ਹੈ। ਕੀ ਪ੍ਰਣਾਮ ਹੁੰਦਾ ਹੈ, ਉਹਦਾ ਫਲ ਕੀ ਮਿਲਦਾ ਹੈ ਅੱਠੇ ਪੈਰ ਸਿਮਰਨ ਕਰਨ ਦਾ? ਕਹਿੰਦੇ ਫਿਰ ਜੋ ਮੰਗੈ ਸੋ ਲੇਵੈ, ਪ੍ਰਭ ਆਪਣਿਆਂ ਸੰਤਾਂ ਦੇਵੈ। ਜੋ ਜੋ ਕਹਿੰਦੇ ਉਹਨਾਂ ਦੇ ਮਨ ਦੀ ਇੱਛਾ ਹੁੰਦੀ ਹੈ, ਮਨ ਇੱਛੇੜਾ ਫਲ ਉਹਨਾਂ ਨੂੰ ਪ੍ਰਾਪਤ ਹੋ ਜਾਂਦਾ ਹੈ।
ਮਨ ਇੱਛ ਪਾਈਐ ਪ੍ਰਾਪਤ ਹੋਈਐ।
ਮਨ ਇੱਛਤ ਫਲ ਕਹਿੰਦੇ ਪ੍ਰਾਪਤ ਹੋ ਜਾਂਦੇ ਹਨ ਪ੍ਰਭੂ ਨੂੰ ਧਿਆ ਕੇ, ਉਹਦਾ ਸਿਮਰਨ ਕਰਕੇ।
ਜਮ ਤੇ ਤ੍ਰਾਸਾ।
ਹੋਰ ਕਹਿੰਦੇ ਜਿਹੜੇ ਜਮ ਆਦਿਕ ਹਨ ਉਹਨਾਂ ਦਾ ਡਰ ਮੁੱਕ ਜਾਂਦਾ ਹੈ, ਕਾਲ ਦਾ ਜਿਹੜਾ ਭੈ ਉਹ ਖਤਮ ਹੋ ਜਾਂਦਾ ਹੈ।
ਸਾਧ ਸੰਗਾਇਆ
ਉਹ ਗੋਬਿੰਦ ਵਾਹਿਗੁਰੂ ਪਰਮੇਸ਼ਰ ਸ੍ਰਿਸ਼ਟੀ ਦਾ ਸਿਰਜਣਹਾਰ ਉਹਦਾ ਉਹਨੂੰ ਗਾ ਕੇ ਉਹਦਾ ਸਿਮਰਨ ਕਰਕੇ ਸਾਧ ਸੰਗਤ ਦੇ ਨਾਲ ਮਿਲ ਕੇ
ਪੂਰਨ ਆਸਾ
ਜਗਿਆਸੂਆਂ ਦੀ ਕਹਿੰਦੇ ਹਰ ਪ੍ਰਕਾਰ ਦੀ ਜਿਹੜੀ ਆਸਾ ਹੈ ਉਹ ਪੂਰੀ ਹੋ ਜਾਂਦੀ ਹੈ, ਸ਼ੁਭ ਇਸ਼ਾਵਾਂ ਪੂਰੀਆਂ ਹੋ ਜਾਂਦੀਆਂ ਹਨ।
ਮਾਨ ਮੋਹ ਵਿਕਾਰ ਸਦਨ
ਮਨ ਦੇ ਵਿੱਚੋਂ ਕਹਿੰਦੇ ਮਾਨ ਅਹੰਕਾਰ ਮੋਹ ਵਿਕਾਰ ਆਦਿਕ ਜਿਹੜੇ ਹਨ ਉਹਨਾਂ ਦਾ ਤਿਆਗ ਕਰਕੇ
ਕਾ ਮਨ ਭਾਈਆ
ਇਸ ਤਰ੍ਹਾਂ ਕਹਿੰਦੇ ਵਾਹਿਗੁਰੂ ਪਰਮੇਸ਼ਰ ਦੇ ਮਨ ਨੂੰ ਭਾ ਜਾਈਦਾ ਹੈ, ਉਹਨੂੰ ਚੰਗੇ ਲੱਗ ਜਾਈਦਾ ਹੈ।
ਬਲਵੰਤ ਨਾਨਕ ਦਿਨ ਸਰਾਣੀ
ਜਿਵੇਂ ਗੁਰੂ ਨਾਨਕ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਫਰਮਾਉਂਦੇ ਹਨ ਕਿ ਦਿਨੇ ਰਾਤ ਸਦਾ ਹੀ, ਕਿਉਂਕਿ ਜਪ ਨੂੰ ਜਿਹੜੇ ਗੁਰਮੁਖ ਵਧਾਈ ਜਾਂਦੇ ਹਨ ਫਿਰ ਭਾਵੇਂ ਸੌ ਜਾਣ, ਭਾਵੇਂ ਚੱਲਦੇ ਹੋਣ, ਭਾਵੇਂ ਕੋਈ ਕਿਰਤ ਕਰਦੇ ਹੋਣ, ਫਿਰ ਸਿਮਰਨ ਬੰਦ ਨਹੀਂ ਹੁੰਦਾ ਹੈ। ਭਗਤ ਨਾਮਦੇਵ ਜੀ ਦੇ ਵਚਨ ਹਨ, ਆਨੀ ਲੇ ਕਾਗਦ ਕਾਟੀ ਲੇ ਗੂਡੀ ਆਕਾਸ਼ ਮੱਧੇ ਭਰਮੀਅਲੇ ਪੰਚ ਜਨਾ ਸਿਉ ਬਾਤ ਬਤਊਆ ਚੀਤ ਸੋ ਡੋਰੀ ਰਾਖੀਅਲੇ ਮਨ ਰਾਮ ਨਾਮਾ ਵੇਦੀਅਲੇ ਜੈਸੇ ਕਣਕ ਕਲਾ ਚਿਤ ਮਾਂਡੀਅਲੇ। ਬੱਚੇ ਪਤੰਗ ਵੀ ਉਡਾਈ ਜਾਂਦੇ ਹਨ, ਗੱਲਾਂ ਵੀ ਕਰੀ ਜਾਂਦੇ ਹਨ, ਇਸੇ ਤਰ੍ਹਾਂ ਵਾਹਿਗੁਰੂ ਦੇ ਪਿਆਰੇ ਸੰਸਾਰ ਦੇ ਵਿਹਾਰ ਵੀ ਕਰੀ ਜਾਂਦੇ ਹਨ, ਵਾਹਿਗੁਰੂ ਦੀ ਯਾਦ ਵੀ ਬਣੀ ਰਹਿੰਦੀ ਹੈ, ਸਿਮਰਨ ਵੀ ਚੱਲਦਾ ਰਹਿੰਦਾ ਹੈ। ਮਹਾਰਾਜ ਫਰਮਾਉਂਦੇ ਹਨ ਕਿ ਇਸ ਤਰ੍ਹਾਂ ਅੱਠੇ ਪੈਰ ਵਾਹਿਗੁਰੂ ਪਰਮੇਸ਼ਰ ਦਾ ਸਿਮਰਨ ਕਰਨਾ ਚਾਹੀਦਾ ਹੈ ਦਿਨੇ ਰਾਤ,
ਹਰ ਹਰ
ਸਦਾ ਹੀ ਹਰ ਹਰ ਵਾਹਿਗੁਰੂ 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 ਦਾ ਸਿਮਰਨ ਕਰਨਾ ਚਾਹੀਦਾ ਹੈ। ਕਹਿੰਦੇ ਜਿਨ੍ਹਾਂ ਨੂੰ ਨੇੜਤਾ ਪ੍ਰਾਪਤ ਹੋ ਜਾਂਦੀ ਹੈ ਵਾਹਿਗੁਰੂ ਪਰਮੇਸ਼ਰ ਦੀ, ਉਹਨਾਂ ਦੀ ਕੀ ਨਿਸ਼ਾਨੀ ਹੈ? ਉਹ ਫਿਰ ਕਹਿੰਦੇ ਵਾਹਿਗੁਰੂ ਦੇ ਦਰ ਤੱਕ ਜਿਹੜੇ ਅੱਪੜ ਜਾਂਦੇ ਹਨ, ਜਿਵੇਂ ਘੰਟਾ ਘਰ ਦੇ ਲਾਗੇ ਆ ਜਾਈਏ ਨਾ, ਫਿਰ ਪਤਾ ਚੱਲ ਜਾਂਦਾ ਹੈ, ਕੀਰਤਨ ਦੀਆਂ ਧੁਨਾਂ ਕੰਨਾਂ ਦੇ ਵਿੱਚ ਪੈਣੀਆਂ ਸ਼ੁਰੂ ਹੋ ਜਾਂਦੀਆਂ ਹਨ, ਪਤਾ ਲੱਗ ਜਾਂਦਾ ਵੀ ਸੱਚਖੰਡ ਹਰਿਮੰਦਰ ਸਾਹਿਬ ਆ ਗਿਆ ਹੈ। ਇਸੇ ਤਰ੍ਹਾਂ ਵਾਹਿਗੁਰੂ ਦੇ ਪਿਆਰੇ ਜਿਹੜੇ ਵਾਹਿਗੁਰੂ ਦੇ ਨੇੜੇ ਹੋ ਜਾਂਦੇ ਹਨ, ਉਨ੍ਹਾਂ ਨੂੰ ਫਿਰ ਵਾਹਿਗੁਰੂ ਦਾ ਕੁਦਰਤੀ ਸੰਗੀਤ ਜਿਹੜਾ ਹੈ ਸੁਣਾਈ ਦੇਣ ਲੱਗ ਪੈਂਦਾ ਹੈ। ਤਤ ਤਪ ਤਾਤੀ ਬਿਤ ਚਰਮ ਕਾ ਘਨ ਕਾਸੀ ਕਾ ਜਾਨ ਨਾਦ ਸ਼ਬਦ ਘਟ ਕੋ ਕਹੇ ਸੁਖਰ ਸਵਾਸ ਪਹਿਚਾਨ। ਸਿੱਖ ਜਗਤ ਦੇ ਵਿੱਚ ਬੜੇ ਬੜੇ ਰਤਨ ਹੋਏ ਹਨ, ਸੰਤ ਕਰਤਾਰ ਸਿੰਘ ਜੀ ਬਰਿਆਰਾਂ ਵਾਲੇ ਉਨ੍ਹਾਂ ਦੇ ਜੀਵਨ ਦੇ ਵਿੱਚ ਜ਼ਿਕਰ ਆਉਂਦਾ ਹੈ ਵੀ ਜਿੱਥੇ ਉਹ ਅਨਹਦ ਦੇ ਵਾਜੇ ਆਪ ਸੁਣ ਲੈਂਦੇ ਸਨ, ਉੱਥੇ ਦੂਸਰਿਆਂ ਪ੍ਰੇਮੀਆਂ ਨੂੰ ਸੁਣਾ ਵੀ ਦਿੰਦੇ ਸਨ, ਇੰਨੀ ਸਮਰੱਥਾ ਦੇ ਮਾਲਕ ਸਨ। ਇਸ ਕਰਕੇ ਮਹਾਰਾਜ ਫਰਮਾਉਂਦੇ ਹਨ ਵੀ ਇਹ ਉਹਦੇ ਦਰ ਦੇ ਉੱਪਰ ਪਹੁੰਚਣ ਦੀ ਨਿਸ਼ਾਨੀ ਹੈ। ਉਹਦੇ ਦਰ ਤੇ 24 ਘੰਟੇ 8 ਪੈਰ ਲਗਾਤਾਰ ਕੁਦਰਤੀ ਸੰਗੀਤ ਦੀਆਂ ਗੂੰਜਾਂ ਪੈਂਦੀਆਂ ਰਹਿੰਦੀਆਂ ਹਨ, ਕਈ ਤਰ੍ਹਾਂ ਦੀਆਂ ਸਿਤਾਰਾਂ, ਕਈ ਤਰ੍ਹਾਂ ਦੇ ਤਬਲੇ, ਲੱਖਾਂ ਤਰ੍ਹਾਂ ਦੇ ਸਾਜ ਵੱਜਦੇ ਰਹਿੰਦੇ ਹਨ। ਉਹ ਵਾਹਿਗੁਰੂ ਪਰਮੇਸ਼ਰ ਦੇ ਦਰ ਦੇ ਉੱਪਰ ਪਹੁੰਚਿਆ ਹੋਇਆ ਦੀ ਨਿਸ਼ਾਨੀ ਵੀ ਦਰ ਤੱਕ ਪਹੁੰਚ ਗਏ, ਹੁਣ ਘਰ ਨੇੜੇ ਹੀ ਹੈ, ਬਸ 2 ਕਦਮ ਅੱਗੇ ਜਾਣਗੇ, ਘੰਟਾ ਘਰ ਦੀਆਂ ਪੌੜੀਆਂ ਉਤਰਨਗੇ ਤਾਂ ਬਸ ਫਿਰ ਹਰਿਮੰਦਰ ਸਾਹਿਬ ਆ ਗਿਆ, ਹੁਣ ਕਿਹੜਾ ਦੂਰ ਰਹਿ ਗਿਆ ਹੈ। ਇਸੇ ਤਰ੍ਹਾਂ ਹੀ ਵਾਹਿਗੁਰੂ ਦੇ ਪਿਆਰੇ ਜਿਹੜੇ ਹਨ, ਜਦ ਨੇੜੇ ਪਹੁੰਚ ਜਾਂਦੇ ਹਨ, ਉਨ੍ਹਾਂ ਨੂੰ ਫਿਰ ਅਨਹਦ ਦੀਆਂ ਧੁਨਾਂ ਜਿਹੜੀਆਂ ਹਨ ਸੁਣਾਈ ਦੇਣ ਲੱਗ ਪੈਂਦੀਆਂ ਹਨ।
ਹਰ ਗੋਬਿੰਦ ਗਾਉਂਦੇ ਰਾਮ
ਬਸ ਨਹੀਂ, ਕਹਿੰਦੇ ਜਿੱਥੇ ਉਨ੍ਹਾਂ ਨੂੰ ਆਪ ਸੁਣਾਈ ਦਿੰਦੀਆਂ ਹਨ, ਉੱਥੇ ਸਾਰੇ ਘਟਾਂ ਘਟਾਂ ਦੇ ਵਿੱਚ, ਸਾਰੇ ਜੀਵਾਂ ਦੇ ਵਿੱਚ ਹੀ ਵਾਹਿਗੁਰੂ ਪਰਮੇਸ਼ਰ ਬੋਲਦਾ ਹੋਇਆ ਉਨ੍ਹਾਂ ਨੂੰ ਸੁਣਾਈ ਦਿੰਦਾ ਹੈ। ਘਟ ਘਟ ਮੈਂ ਹਰ ਜੂ ਵਸੈ ਸੰਤਨ ਕਹਿਓ ਪੁਕਾਰ। ਇੱਥੋਂ ਤੱਕ ਜਿਹੜੇ ਜੀਵ ਜੰਤੂ ਹਨ ਉਨ੍ਹਾਂ ਦੇ ਬੋਲਾਂ ਦੇ ਵਿਚੋਂ ਵੀ ਉਨ੍ਹਾਂ ਨੂੰ ਕੁਦਰਤੀ ਸੰਗੀਤ ਸੁਣਾਈ ਦਿੰਦਾ ਹੈ ਜੋ ਬੋਲ ਪੈ ਮਿਰਗ ਮੀਨ ਪੰਖੇਰੂ ਸੋ ਬਿਨਹਰ ਜਾਪਤ ਹੈ ਨਹੀਂ ਹੋਰ ਸਾਰਿਆਂ ਦੇ ਹਿਰਦਿਆਂ ਦੇ ਵਿਚ ਹੀ ਗੋਬਿੰਦ ਵਾਹਿਗੁਰੂ ਪਰਮੇਸ਼ਰ ਗੱਜਦਾ ਹੋਇਆ ਬੋਲਦਾ ਹੋਇਆ ਸੁਣਾਈ ਦਿੰਦਾ ਹੈ
ਗੋਬਿੰਦ ਬਾਜੇ ਸਦਾ ਬਿਰਾਜੇ ਅਗਮ ਅਗੋਚਰ ਉੱਚਾ
ਜੋ ਵਾਹਿਗੁਰੂ ਪਰਮੇਸ਼ਰ ਬਿਰਾਜਮਾਨ ਹੈ ਸਾਰਿਆਂ ਤੋਂ ਉੱਚਿਆਂ ਤੋਂ ਉੱਚਾ ਹੈ ਵਾਹਿਗੁਰੂ ਪਰਮੇਸ਼ਰ ਸਾਰਿਆਂ ਦੇ ਵਿਚ ਗੱਜਦਾ ਹੋਇਆ ਬੋਲਦਾ ਹੋਇਆ ਸੁਣਾਈ ਦਿੰਦਾ ਹੈ
ਉਸ
ਵਾਹਿਗੁਰੂ ਪਰਮੇਸ਼ਰ ਦੇ ਗੁਣ ਜਿਹੜੇ ਹਨ ਉਹ ਬੇਅੰਤ ਹਨ ਪਰੇ ਤੋਂ ਪਰੇ ਹਨ ਕਹਿੰਦੇ ਕੋਈ ਵੀ ਵਾਹਿਗੁਰੂ ਜੀ ਦੇ ਗੁਣਾਂ ਤੱਕ ਪਹੁੰਚ ਨਹੀਂ ਸਕਦਾ ਹੈ ਭਾਵ ਪੂਰਨ ਰੂਪ ਦੇ ਵਿਚ ਵਾਹਿਗੁਰੂ ਨੂੰ ਕੋਈ ਬਿਆਨ ਨਹੀਂ ਕਰ ਸਕਦਾ ਹੈ ਜੇਤੀ ਪ੍ਰਭੂ ਜਨਾਈ ਰਸਨਾ ਤੇਤ ਭਨੀ ਅਣਜਾਣਤ ਜੋ ਸੇਵੈ ਤੇਤੀ ਨਾ ਜਾਏ ਬਣੀ ਹੇ ਵਾਹਿਗੁਰੂ ਤੂੰ ਪਰੇ ਤੋਂ ਪਰੇ ਹੈ ਉਹਦਾ ਰਸ ਅਤੇ ਰਹੱਸ ਮਾਣਿਆ ਜਾ ਸਕਦਾ ਹੈ ਉਹਨੂੰ ਪੂਰਨ ਰੂਪ ਦੇ ਵਿਚ ਜਾਣਿਆ ਨਹੀਂ ਜਾ ਸਕਦਾ ਹੈ ਜਿਹਦੇ ਨੇੜੇ ਚਲੇ ਜਾਂਦੇ ਹਨ ਉਹਦੇ ਵਿਚ ਸਮਾ ਜਾਂਦੇ ਹਨ ਲੀਨ ਹੋ ਜਾਂਦੇ ਹਨ ਔਰ ਕਹਿੰਦੇ ਪੂਰਨ ਰੂਪ ਦੇ ਵਿਚ ਉਹਨੂੰ ਕੋਈ ਬਿਆਨ ਨਹੀਂ ਕਰ ਸਕਦਾ ਹੈ
ਆਪ ਉਪਾਏ ਆਪ ਪ੍ਰਤ ਪਾਲੇ
ਆਪ ਹੀ ਜੀਵਾਂ ਦੀ ਉਹ ਵਾਹਿਗੁਰੂ ਪਰਮੇਸ਼ਰ ਪੈਦਾਇਸ਼ ਕਰਦਾ ਹੈ ਤੇ ਆਪ ਹੀ ਫਿਰ ਜੀਵਾਂ ਦੀ ਪਾਲਣਾ ਕਰਦਾ ਹੈ
ਜੰਤ ਸਭ ਸਾਜੇ
ਇਤਨੇ ਵੀ ਜੀਵ ਜੰਤੂ ਹਨ ਵਾਹਿਗੁਰੂ ਜੀ ਦੇ ਹੀ ਬਣਾਏ ਹੋਏ ਹਨ
ਬਲਵੰਤ ਨਾਨਕ ਸੁਖ ਨਾਮ ਭਗਤੀ
ਪੰਜਵੇਂ ਗੁਰੂ ਨਾਨਕ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਫਰਮਾਉਂਦੇ ਹਨ ਕਿ ਜਿਹੜੇ ਨਾਮ ਜਪਦੇ ਹਨ ਭਗਤੀ ਕਰਦੇ ਹਨ ਫਿਰ ਕਹਿੰਦੇ ਉਹਨਾਂ ਦੇ ਜੀਵਨ ਦੇ ਵਿਚ ਉਹਨਾਂ ਨੂੰ ਜਦ ਵਾਹਿਗੁਰੂ ਦੇ ਨੇੜੇ ਪਹੁੰਚ ਜਾਂਦੇ ਹਨ ਅਨਹਦ ਦੇ ਵਾਜੇ ਜਿਹੜੇ ਹਨ ਉਹਨਾਂ ਨੂੰ ਸੁਣਾਈ ਦੇਣ ਲੱਗ ਪੈਂਦੇ ਹਨ ਮਿੱਠੀਆਂ ਮਿੱਠੀਆਂ ਧੁਨਾਂ ਜਿਹੜੀਆਂ ਹਨ ਹਿਰਦੈ ਹਰ 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 ਧੁਨ ਉਪਜੀ ਹਰ ਜਪੀਐ ਮਸਤਕ ਭਾਵ ਜੀ ਇਸ ਤਰ੍ਹਾਂ ਅਗੰਮੀ ਧੁਨਾਂ ਜਿਹੜੀਆਂ ਹਨ ਉਹਨਾਂ ਨੂੰ ਫਿਰ ਅਗੰਮੀ ਸਰਵਣਾ ਦੇ ਨਾਲ ਕੰਨਾਂ ਦੇ ਨਾਲ ਸੁਣਾਈ ਦੇਣ ਲੱਗ ਪੈਂਦੀਆਂ ਹਨ ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਦੇ ਵੀ ਵਚਨ ਹਨ ਦਸਵੇਂ ਸਥਾਨ ਕੇ ਸਮਾਨ ਕੌਣ ਭਾਉਣ ਕਹੋ ਗੁਰਮੁਖ ਪਾਵੈ ਸੋ ਤੋ ਅਨਤ ਨਾ ਪਾਵੈ ਅਨਹਦ ਨਾਦ ਸੰਸਰ ਕੌਣ ਨਾਦ ਬਾਦ ਸ੍ਰੀ ਗੁਰੂ ਸੁਣਾਵੈ ਜਾਹੇ ਤਾਹੀ ਲਿਵ ਲਾਵੈ ਉਨਮਨੀ ਜੋਤ ਪਟੰਤਰ ਦੀ ਜੈ ਕੌਣ ਜੋਤ ਦਇਆ ਕੇ ਦਿਖਾਵੇ ਜਾਹੇ ਤਾਹੀ ਬਨ ਆਵੈ ਨਿਜਰ ਪਾਰ ਧਾਰ ਤੁਲ ਨਾ ਅੰਮ੍ਰਿਤ ਰਸ ਅਪਿਓ ਪੀ ਆਵੇ ਜਾਹੇ ਤਾਹੀ ਮੈਂ ਸਮਾਵੇ ਕਹਿੰਦੇ ਬਾਕੀ ਸਾਰੇ ਸੰਸਾਰ ਦੇ ਪਦਾਰਥ ਚੱਖ ਕੇ ਦੇਖ ਲਏ ਅਵਰ ਸਾਦ ਚੱਖ ਸਗਲੇ ਦੇਖੇ ਮਨ ਹਰ ਰਸ ਸਭ ਤੇ ਮਿੱਠਾ ਜੀਓ ਪਰ ਕਹਿੰਦੇ ਇਹ ਵਾਹਿਗੁਰੂ ਜੀ ਤੇਰੇ ਨਾਮ ਦਾ ਰਸ ਜਿਹੜਾ ਹੈ ਨਾ ਉਹ ਸਾਰੇ ਸੰਸਾਰ ਦੇ ਰਸਾਂ ਦੇ ਨਾਲੋਂ ਮਿੱਠਾ ਹੈ ਇਸ ਤਰ੍ਹਾਂ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਰਹਿਮਤਾਂ ਵਰਸਾਉਂਦੇ ਹਨ ਨਾਲ ਦੀ ਨਾਲ ਜੋ ਲੜੀਵਾਰ ਸ਼ਬਦ ਦੀ ਕਥਾ ਚੱਲ ਰਹੀ ਹੈ ਆਓ ਆਪਾਂ ਸਰਵਣ ਕਰੀਏ ਜੀ
ਮਨ ਮੇਰਿਆ ਤੂੰ ਸਦਾ ਰਹੇ ਹਰ ਨਾਲੇ
ਆਨੰਦ ਸਾਹਿਬ ਜੀ ਦੇ ਵਿਚ ਸ੍ਰੀ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਮਹਿਮਾ ਦੇ ਮਾਲਕ ਫਰਮਾਉਂਦੇ ਹਨ ਆਪਣੇ ਮਨ ਨੂੰ ਸੰਬੋਧਨ ਕਰਕੇ ਸਾਨੂੰ ਸਮਝਾ ਰਹੇ ਹਨ ਇਹ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ ਐ ਮੇਰੇ ਮਨ ਤੂੰ ਬਾਹਰ ਮੁੱਖ ਨਾ ਹੋਇਆ ਕਰ ਸਦਾ ਹੀ ਉਸ ਵਾਹਿਗੁਰੂ ਪਰਮੇਸ਼ਰ ਦੇ ਨਾਲ ਰਿਹਾ ਕਰ ਭਾਵ ਉਹਦੀ ਹਜ਼ੂਰੀ ਦੇ ਵਿਚ ਰਿਹਾ ਕਰ ਮਾਲਕ ਵਾਹਿਗੁਰੂ ਪਰਮੇਸ਼ਰ ਨੂੰ ਹਾਜ਼ਰ ਨਾਜ਼ਰ ਜਾਣਿਆ ਕਰ
ਹਰ ਨਾਲ ਰਹੇ ਤੂੰ ਮਨ ਮੇਰੇ ਦੁੱਖ ਸਭ ਵਿਸਾਰਨਾ
ਜੇਕਰ ਕਹਿੰਦੇ ਹਜ਼ੂਰੀ ਦੇ ਵਿਚ ਐਨ ਦਾ ਸਬਕ ਪਕਾ ਲਿਆ ਜਾਵੇ ਭਾਈ ਵੀਰ ਸਿੰਘ ਜੀ ਨੇ ਗੁਰਮੁਖ ਸਿੱਖਿਆ ਦੇ ਵਿਚ ਲਿਖਿਆ ਕਹਿੰਦੇ ਪਾਠ ਤਾਂ ਆਪਾਂ ਬੜਾ ਕਰਦੇ ਆ ਨਾਮ ਬੜਾ ਜਪਦੇ ਆ ਪਰ ਕਹਿੰਦੇ ਹਜ਼ੂਰੀ ਦੇ ਵਿਚ ਕਿਧਰੇ ਜਪ ਕੇ ਦੇਖੋ ਕੀ ਰਸ ਆਉਂਦਾ ਹੈ ਕਿੰਨਾ ਆਨੰਦ ਆਉਂਦਾ ਹੈ ਮਾਲਕ ਨੂੰ ਹਾਜ਼ਰ ਨਾਜ਼ਰ ਜਾਣ ਕੇ ਕਹਿੰਦੇ ਜਿਹੜੇ ਫਿਰ ਹਾਜ਼ਰ ਨਾਜ਼ਰ ਜਾਣਦੇ ਹਨ, ਜਿਹੜੇ ਹਜ਼ੂਰੀ ਦਾ ਸਬਕ ਪਕਾ ਲੈਂਦੇ ਹਨ, ਕਹਿੰਦੇ ਉਹਨਾਂ ਦੇ ਸਰੀਰ ਦੇ ਰੋਗ ਕੀ, ਮਨ ਦੇ ਰੋਗ ਕੀ, ਦੈਵਿਕ ਰੋਗ ਕੀ, ਸਾਰੇ ਦੁੱਖਾਂ ਦਾ ਨਾਸ਼ ਹੋ ਜਾਂਦਾ ਹੈ, ਉਹਨਾਂ ਦੇ ਦੁੱਖ ਦਲਿੱਦਰ ਮਿਟ ਜਾਂਦੇ ਹਨ।
ਵਾਹਿਗੁਰੂ
ਪਰਮੇਸ਼ਰ ਆਪਣੇ ਪਿਆਰਿਆਂ ਦਾ ਅੰਗੀਕਾਰ ਕਰਦਾ ਹੈ, ਉਹਨਾਂ ਦਾ ਪੱਖ ਕਰਦਾ ਹੈ, ਉਹਨਾਂ ਦਾ ਪੱਖ ਪੂਰਦਾ ਹੈ। ਸਾਰੇ ਕਾਰਜ ਉਹਨਾਂ ਦੇ ਸਵਾਰ ਦਿੰਦਾ ਹੈ, ਜਿਨ੍ਹਾਂ ਵੱਲ ਗੁਰੂ ਹੋ ਜਾਵੇ ਉਹਨਾਂ ਨੂੰ ਫਿਰ ਕਾਹਦੀ ਪਰਵਾਹ ਰਹਿ ਜਾਂਦੀ ਹੈ। ਜਾਮ ਗੁਰੂ ਹੋਏ ਵੱਲ ਧਨੇ ਕਿਆ ਗਾਰਵ ਦਿਜੈ, ਕੋਈ ਧਨ ਦਾ ਕੀ ਹੰਕਾਰ ਉਹਨਾਂ ਦੇ ਸਾਹਮਣੇ ਕਰ ਸਕਦਾ ਹੈ। ਜਾਮ ਗੁਰੂ ਹੋਏ ਵੱਲ ਲੱਖ ਬਾਹੇ ਕਿਆ ਕੀਜੈ, ਜਿਨ੍ਹਾਂ ਵੱਲ ਗੁਰੂ ਹੋ ਜਾਵੇ ਉਹਨਾਂ ਦਾ ਲੱਖਾਂ ਬਾਹਾਂ ਕੀ ਵੀ ਗਾੜ ਸਕਦੀਆਂ ਹਨ। ਜਿਹੜੇ ਆਪਣੇ ਪਰਾਂ ਦੇ ਨਾਲ ਉੱਡਣ ਵਾਲੇ ਉਹ ਨਹੀਂ ਰਹਿੰਦੇ, ਜਿਹੜੇ ਕਿਸੇ ਦੇ ਪਰਾਂ ਤੇ ਉੱਡਦੇ ਹਨ ਉਹਨਾਂ ਕਿੱਥੋਂ ਰਹਿਣਾ ਹੁੰਦਾ ਹੈ। ਇਸ ਕਰਕੇ ਕਹਿੰਦੇ ਮਾਲਕ ਵਾਹਿਗੁਰੂ ਪਰਮੇਸ਼ਰ ਦੀ ਹਜ਼ੂਰੀ ਦਾ ਸਬਕ ਪਕਾਈਏ। ਉਹ ਵਾਹਿਗੁਰੂ ਪਰਮੇਸ਼ਰ ਨੂੰ ਕਿਉਂ ਆਪਣੇ ਮਨ ਦੇ ਵਿੱਚੋਂ ਵਿਸਾਰਿਆ ਜਾਵੇ, ਭੁਲਾਇਆ ਜਾਵੇ।
ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ।
ਸਤਿਗੁਰੂ ਅਮਰਦਾਸ ਮਹਾਰਾਜ ਤੀਸਰੇ ਗੁਰੂ ਨਾਨਕ, ਸਤਿਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਸਮਝਾ ਰਹੇ ਹਨ ਕਿ ਐ ਮਨ ਮੇਰੇ, ਤੂੰ ਸਦਾ ਹੀ ਵਾਹਿਗੁਰੂ ਪਰਮੇਸ਼ਰ ਦੀ ਹਜ਼ੂਰੀ ਦਾ ਸਬਕ ਪਕਾਉਣ ਦੀ ਜਾਚ ਸਿੱਖ, ਫੇਰ ਦੇਖੀ ਕਿੰਨੀ ਮਾਲਕ ਦੀ ਰਹਿਮਤ ਵਰਸਦੀ ਹੈ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਸਭਨਾਂ ਦੇ ਪਰਮੇ ਰਾਮਤ ਕਰਨ, ਸ਼ੁਭ ਸਿੱਖਿਆ ਸ਼ੁਭ ਉਪਦੇਸ਼ ਸਾਡੇ ਜੀਵਨ ਦਾ ਹਿੱਸਾ ਬਣੇ, ਇੰਨੀ ਹਾਜ਼ਰੀ ਪ੍ਰਵਾਨ ਕਰਨੀ, ਸਮੂਹ ਸੰਗਤ ਦਾ, ਪ੍ਰਬੰਧਕ ਜਨਾਂ ਦਾ ਹਾਰਦਿਕ ਧੰਨਵਾਦ, ਭੁੱਲਾਂ ਚੁੱਕਾਂ ਦੀ ਖਿਮਾ ਜੀ।
ਗੱਲਾਂ ਸਮਰੱਥ ਸੁਵਾਮੀ ਸੋ ਕਿਉਂ ਮਨੋ ਵਿਸਾਰੇ, ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।